ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਹਿਰਦਿਆਂ ਵਿੱਚ ਕਿਸੇ ਦੇ ਜਾਣ ਦਾ ਜ਼ਰਾ ਵੀ ਸਾਨੂੰ ਗਮ ਜੋ ਪੁੱਜਦਾ ਹੈ, ਉਸ ਤੋਂ ਬਾਅਦ ਜੋ ਸਲ ਵੱਜਦੀ ਹੈ,
ਆਵਾਜ਼ ਨਹੀਂ ਵੱਜਦੀ,
ਉਸ ਦਾ ਇਲਾਜ ਗਿਆਨੀ ਭਾਈ ਅਰਜਨ ਸਿੰਘ ਜੀ ਨੇ ਬਾਣੀ ਅਤੇ ਬੋਲਾਂ ਰਾਹੀਂ ਸਾਨੂੰ ਦੱਸਿਆ। ਇਸ ਵਿੱਚ ਹੁਣ ਕਹਿਣ ਦੀ ਲੋੜ ਨਹੀਂ ਹੈ ਕਿ ਜਦ ਸਰਦਾਰ ਈਸ਼ਰ ਸਿੰਘ ਜੀ ਦੇ ਪੋਤਰੇ ਦਾ ਅਕਾਲ ਚਲਾਣਾ ਹੋਇਆ ਅਤੇ ਪਿਤਾ ਹਰਪ੍ਰੀਤ ਸਿੰਘ ਜੀ ਨੂੰ ਜੋ 60 ਵਜੇ ਉਸ ਦਾ ਸਿਰਫ ਇੱਕੋ ਹੀ ਇਲਾਜ ਆਪ ਨੇ ਸਾਨੂੰ ਦੱਸਿਆ ਹੈ, ਹੁਕਮ ਵਰਤਿਆ ਹੈ, ਅਸਾਂ ਰਜ਼ਾ ਵਿੱਚ ਰਹਿਣਾ ਹੈ। ਬਸ ਇਹੀ ਹੈ ਸਿੱਖੀ ਦਾ ਮੁੱਢ, ਕਿਉਂਕਿ ਜੋ ਗੁਰਬਾਣੀ ਵਿੱਚ ਮੌਤ ਬਾਰੇ ਜ਼ਿਕਰ ਹੈ ਇਹ ਸਾਨੂੰ ਕਈ ਵਾਰੀ ਵਿਸਰ ਜਾਂਦਾ ਹੈ, ਅਤੇ ਜਿਸ ਵੇਲੇ ਐਸਾ ਹੁਕਮ ਵਰਤ ਜਾਏ ਅਤੇ ਕੋਈ ਪਾਣੇ ਵਿੱਚ ਰਵੇ ਉਸਨੂੰ ਫਿਰ ਇਹ ਸਮਝ ਆਉਂਦੀ ਹੈ ਕਿ ਪ੍ਰਭੂ ਦੀ ਇਹ ਖੇਡ ਹੈ ਕਿ ਉਹੀ ਤਾਂ ਆਪ ਹੀ ਪਿਤਾ ਨੇ ਬਚਨ ਕੀਤਾ ਹੈ ਕਿ ਜਿਸ ਤਰ੍ਹਾਂ ਇਨਸਾਨ ਕੱਪੜੇ ਪਾਉਂਦਾ ਹੈ, ਕੱਪੜੇ ਫਿਰ ਉਸਦੇ ਬਿਰਧ ਹੋ ਜਾਂਦੇ ਹਨ, ਇਸੇ ਤਰ੍ਹਾਂ ਇਨਸਾਨ ਦੌੜਦਾ ਹੈ ਕਿਸੇ ਥਾਂ ਉੱਤੇ ਜੋ ਦੀਵਾਰ ਹੈ, ਦੀਵਾਰ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਜੈਸੇ ਬਸਤਰ ਦੀ ਉਡਾਨ ਹੈ, ਦਿਨ ਦੋਏ ਚਾਰ ਘਰਾ, ਆਦਮੀ ਕਿਤਨਾ ਹੀ ਮਜ਼ਬੂਤ ਕੱਪੜਾ ਪਾ ਲਵੇ, ਮਹਾਰਾਜ ਦਾ ਵਚਨ ਹੈ ਕਿ ਉਸਨੇ ਛਿੱਜ ਜਾਣਾ ਹੈ। ਜੈਸੇ ਬਸਤਰ ਦੇ ਉਡਾਨ ਹੈ, ਦਿਨ ਦੋਏ ਚਾਰ ਘਰਾ, ਪੀਤ ਉੱਪਰ ਕੀ ਤੱਕ ਧਾਈ ਹੈ, ਅੰਤ ਔਰ ਕੋ ਆਓ। ਇਹ ਜੋ ਮਿਲਿਆ ਸਵਾਸ ਹੈ ਉਸ ਵੱਲੋਂ ਇਸ ਨੇ ਆਖਰ ਜਾਣਾ ਹੈ। ਅਤੇ ਇੱਕ ਸਾਨੂੰ ਉਹ ਹੁਕਮ ਕਰ ਗਏ ਹਨ, ਦੋ ਰਿਸ਼ਤੇ ਯਾਦ ਰੱਖੀਏ, ਫਿਰ ਸਰੀਰ ਵਿੱਚ ਜਦ ਤੱਕ ਆਤਮਾ ਹੈ ਇਸ ਨੂੰ ਐਸ਼ ਲਈ ਨਹੀਂ ਵਰਤੇਗਾ, ਅਤੇ ਦੂਸਰਾ ਰਿਸ਼ਤਾ ਮੌਤ ਦਾ ਵੀ ਕਿਸੇ ਹੋਰ ਨਾਲ ਹੈ, ਇਹ ਰਿਸ਼ਤੇ ਸਾਨੂੰ ਯਾਦ ਰਹਿਣ, ਸ਼ਾਇਦ ਇਹੀ ਵਜ੍ਹਾ ਹੋਵੇ। ਆਪ ਨੇ ਗੁਰਬਾਣੀ ਅੰਦਰ ਸਾਨੂੰ ਸਮਝਾਇਆ ਕਿ ਸਰੀਰ ਅਤੇ ਆਤਮਾ ਦਾ ਰਿਸ਼ਤਾ ਭੈਣ ਅਤੇ ਭਰਾ ਦਾ ਹੈ। ਇਹ ਬੜੀ ਅਜੀਬ ਜਿਹਾ ਰਿਸ਼ਤਾ ਆਪ ਨੇ ਗੁਰਬਾਣੀ 'ਚ ਦੱਸਿਆ। ਹੁਣ ਭੈਣ ਅਤੇ ਭਰਾ ਦਾ ਰਿਸ਼ਤਾ ਦੁਨੀਆ 'ਤੇ ਸਭ ਤੋਂ ਪਾਵਨ ਹੈ। ਕਦੀ ਭੈਣ ਅਤੇ ਭਰਾ ਨੂੰ ਤੁਸੀਂ ਆਪਸ ਵਿੱਚ ਐਸ਼ ਕਰਦਿਆਂ ਨਹੀਂ ਦੇਖਿਆ? ਦੋਨਾਂ ਦਾ ਪਿਆਰ ਇਤਨਾ ਪਾਵਨ ਹੈ ਜਿਤਨਾ ਗੁਰੂ ਨਾਨਕ ਅਤੇ ਬੇਬੇ ਨਾਨਕੀ ਦਾ ਹੈ। ਸ਼ਾਇਦ ਇਸੇ ਵਾਸਤੇ ਗੁਰੂ ਨਾਨਕ ਪਿਤਾ ਨੇ ਇਹ ਤੁਕ ਸਾਨੂੰ ਸਮਝਾਈ, ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਈ ਕਿ ਜਿਵੇਂ ਆਤਮਾ ਅਤੇ ਸਰੀਰ ਹੈ, ਇਹਨਾਂ ਦੋਨਾਂ ਦੇ ਰਿਸ਼ਤੇ ਨੂੰ ਸਦਾ ਜਾਣੀ ਭੈਣ ਅਤੇ ਭਰਾ ਵਾਲਾ। ਬਸ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਵੋ, ਜਿਸ ਨੂੰ ਇਸ ਪਾਵਨ ਰਿਸ਼ਤੇ ਦਾ ਪਤਾ ਹੈ, ਕਦੀ ਉਹ ਸਰੀਰ ਨੂੰ ਐਸ਼ ਕਰਾਏਗਾ? ਕਦੀ ਉਹ ਸਰੀਰ ਦੇ ਨਸ਼ੇ ਵੱਲ ਜਾਏਗਾ? ਕਦੀ ਉਹ ਕਾਮ ਵੱਲ ਨਸੇਗਾ? ਕਿਉਂਕਿ ਉਸਨੂੰ ਫਿੱਟ ਖਿਆਲ ਰਹੇਗਾ, ਮੈਂ ਆਪਣੀ ਭੈਣ ਨਾਲ ਬੁਰਾ ਕਰ ਰਿਹਾ ਹਾਂ। ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਦੇਣ ਕਿ ਆਤਮਾ ਅਤੇ ਸਰੀਰ ਨੂੰ ਪਾਵਨ ਕਿਸ ਤਰ੍ਹਾਂ ਰੱਖਣਾ ਹੈ। ਆਪ ਦਾ ਵਚਨ ਹੈ ਕਿ ਬੀਰਾ ਬੀਰਾ ਕਰ ਰਹੀ ਬੀਰ ਰਹੀ ਬਿਰਾਏ, ਆਤਮਾ ਜਿਸ ਵੇਲੇ ਸਰੀਰ ਵਿੱਚੋਂ ਨਿਕਲਣ ਲੱਗਦੀ ਹੈ ਉਸ ਵੇਲੇ ਇੱਕ ਆਵਾਜ਼ ਆਉਂਦੀ ਹੈ, ਭਰਾਵਾ ਭਰਾਵਾ ਭਰਾਵਾ, ਬੀਰਾ ਬੀਰਾ ਕਰ ਰਹੀ ਬੀਰ ਰਹੇ ਬਿਰਾਏ, ਅਤੇ ਬੀਰ ਗਏ ਘਰ ਆਪਣੇ, ਜੋ ਵੀਰ ਹੈ ਆਤਮਾ ਉੱਡ ਕੇ ਵਾਹਿਗੁਰੂ ਕੋਲ ਚਲੀ ਗਈ। ਹੁਣ ਭੈਣ ਕੀ ਕਰੇ? ਪਹਿਣ ਬਿਰਹੋਂ ਜਲ ਜਾਏ। ਇਸ ਕਰਕੇ ਸਰੀਰ ਸਾੜਿਆ ਜਾਂਦਾ ਹੈ ਕਿ ਪਹਿਣ ਕੋਲੋਂ ਵੀ ਰਿਹਾ ਨਹੀਂ ਜਾਂਦਾ। ਇਹ ਇਤਨਾ ਪਾਵਨ ਰਿਸ਼ਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾ ਗਏ ਤਾਂ ਕਿ ਸਿੱਖ ਨੂੰ ਖਿਆਲ ਰਹੇ ਕਿ ਇੱਕ ਸਵਾਸ ਵੀ ਮੈਂ ਜ਼ਾਇਆ ਨਹੀਂ ਕਰਨਾ। ਅਤੇ ਦੂਸਰਾ ਹੁਕਮ ਹੈ ਕਿ ਲੈ ਜਾਸੀ ਪਰਨਾਏ ਜਿੰਦ ਵੋਟੀ ਮਰਨ ਵਰ, ਲੈ ਜਾਸੀ ਪਰਨਾਏ। ਜਿਸ ਤਰ੍ਹਾਂ ਆਪ ਆਪਣੇ ਲੜ ਲਾ ਕੇ ਕੋਈ ਲੈ ਜਾਂਦਾ ਹੈ ਆਪਣੀ ਘਰਵਾਲੀ ਨੂੰ, ਅਗਰ ਜ਼ਿੰਦਗੀ ਅੰਦਰ ਸੱਚਮੁੱਚ ਸੋਹਲੇ ਵਾਲੀ ਗੁਜ਼ਰੀ ਹੈ ਤਾਂ ਫਿਰ ਇੰਝ ਜਾਣਿਆ ਜੇ ਜਿਵੇਂ ਆਤਮਾ ਦਾ ਅਤੇ ਪ੍ਰਭੂ ਦਾ ਵਿਆਹ ਹੋ ਰਿਹਾ ਹੈ। ਇਹ ਹੈ ਸਾਨੂੰ ਜੋ ਵੱਡਾ ਉਪਦੇਸ਼, ਤਾਂ ਕਿ ਸਿੱਖ ਨੇ ਕਦੀ ਮੌਤ ਨੂੰ ਇਹ ਨਹੀਂ ਸਮਝਿਆ ਕਿ ਮੇਰੇ 'ਤੇ ਹਾਵੀ ਹੋ ਗਈ ਹੈ। ਇਹ ਹੀ ਮੈਂ ਸਮਝਣਾ ਸਾਨੂੰ ਸਭ ਨੂੰ ਯਾਦ ਰਹੇ, ਕਿਉਂਕਿ ਆਮ ਗੁਆਂਢੀ ਭਰਾ ਜਾਂ ਆਮ ਇਨਸਾਨ ਅਜੇ ਤੱਕ ਮੌਤ ਨੂੰ ਨਾ ਸਮਝ ਕੇ ਇਹਨੂੰ ਭੈਭੀਤ ਕਰਾਉਂਦਾ, ਡਰਾਉਂਦਾ ਹੈ। ਉਂਝ ਸਾਡੇ ਇਤਿਹਾਸ ਵਿੱਚ ਬੜੀ ਪ੍ਰਸਿੱਧ ਸਾਖੀ ਹੈ ਕਿ ਪੰਡਿਤ ਨਿਤਾਨੰਦ ਵਕਤ ਦਾ ਬੜਾ ਵੱਡਾ ਵਿਦਵਾਨ ਬਿਠਾ ਕੇ ਸਾਨੂੰ ਕਥਾ ਕਰਨ ਲੱਗਾ ਅਤੇ ਕਥਾ ਛੇੜ ਲਈ ਉਸਨੇ ਗਰੜ ਪੁਰਾਣ ਦੀ। ਉਹਦੇ ਵਿੱਚ ਇੱਥੋਂ ਸ਼ੁਰੂ ਹੁੰਦੀ ਉਹ ਕਥਾ ਕਿ ਆਤਮਾ ਸਰੀਰ ਵਿੱਚੋਂ ਉੱਡ ਕੇ 5 ਲੱਖ ਘੋਹ ਦਾ ਸਫ਼ਰ ਕਰਦੀ ਹੈ। ਇੰਝ ਕਹਿ ਲਓ 8 ਲੱਖ ਕਿਲੋਮੀਟਰ ਦਾ ਸਫ਼ਰ ਆਤਮਾ ਨੂੰ ਕਰਨਾ ਪੈਂਦਾ ਹੈ ਜਿਸ ਵੇਲੇ ਇੱਥੋਂ ਸਰੀਰ ਵਿੱਚੋਂ ਨਿਕਲਦੀ ਹੈ। ਅਤੇ ਫਿਰ ਉਹ ਲੱਗ ਪਿਆ ਆਤਮਾ 'ਚ ਇਹ ਹੁੰਦਾ, ਰਸਤੇ 'ਚ ਇਹ ਹੁੰਦਾ, ਇਤਨੀਆਂ ਔਕੜਾਂ ਨੇ। ਇਹ ਕਾਰਨ ਹੈ ਜੋ ਲੱਗਦਾ ਤਾਂ ਇਹੀ ਹੈ ਕਿ ਜਿਹੜਾ 360 ਦਿਨ ਇਸ ਆਤਮਾ ਦਾ ਸਫ਼ਰ ਹੈ ਉਸ ਪ੍ਰਭੂ ਤੱਕ ਜਾਣ ਲਈ। ਇਹ ਤਾਂ ਇੱਕ ਰਿਵਾਜ਼ ਬਣ ਗਿਆ ਕਿ ਜਿਸ ਵੇਲੇ ਕੋਈ ਗੁਜ਼ਰਿਆ ਹੈ ਉਸ ਦਾ ਜਿਹੜੀ ਯਾਦ ਹੈ ਕੁਝ ਦਿਨ ਘੱਟ ਮਨਾਉਂਦੇ ਹਨ, ਕਿਉਂਕਿ ਹੁਣ ਆਤਮਾ ਪੁੱਜਣ ਵਾਲੀ ਹੈ। ਇਸ ਕਰਕੇ ਗੁਆਂਢੀ ਭਰਾ ਉਡੀਕਦਾ ਰਹਿੰਦਾ ਹੈ ਉਹ ਸਮਾਂ ਜਿਸ ਵੇਲੇ ਆਤਮਾ ਨੇ ਵਾਹਿਗੁਰੂ ਕੋਲ ਜਾਣਾ ਹੈ। ਉਹ ਫਿਰ ਸਫ਼ਰ ਸੁਣਾਉਣ ਲੱਗਾ ਅਤੇ 5 ਸਿੱਖ ਉਹਦੇ ਕੋਲ, ਹੋਰ ਵੀ ਸਿੱਖ ਬੈਠੇ ਸਨ, 5 ਵਿਦਵਾਨ ਸਿੱਖ ਬੈਠੇ ਹੋਏ ਸਨ। ਜਿਸ ਵੇਲੇ ਉਸ ਪੰਡਿਤ ਨਿਤਾਨੰਦ ਨੇ ਕਿਹਾ ਅਤੇ ਇੱਕ ਭਾਈ ਸੁੰਦਰ ਜੀ ਸਨ, ਕਹਿਣ ਲੱਗੇ ਪੰਡਿਤ ਜੀ ਜੇ ਗੁਰੂ ਹਰਗੋਬਿੰਦ ਦੀ ਨਜ਼ਰ ਹੋ ਜਾਏ ਨਾ ਤਾਂ ਅਸੀਂ ਉਹ ਪੈਂਡਾ 4 ਪਹਿਰ 'ਚ ਕਰ ਲੈਂਦੇ ਹਾਂ। ਜਿਹੜਾ ਤੂੰ ਕਹਿੰਦਾ ਪਿਆ ਨਾ ਕਿ 360 ਦਿਨ ਲੱਗਦੇ ਨੇ ਪੈਂਡੇ ਨੂੰ ਅਤੇ 8 ਲੱਖ ਕਿਲੋਮੀਟਰ ਹੈ, ਇਹ ਅਸੀਂ 4 ਪਹਿਰਾਂ ਵਿੱਚ ਕਰ ਲੈਂਦੇ ਹਾਂ। ਕੋਲ ਬੈਠੇ ਸਨ ਭਾਈ ਲਾਲ ਜੀ। ਭਾਈ ਲਾਲ ਹੁਣ ਭਾਈ ਸੁੰਦਰ ਜੀ ਨੂੰ ਕਹਿਣ ਲੱਗੇ, ਸੁੰਦਰ ਜੀ ਮਾਫ ਕਰਨਾ, ਜੇ ਗੁਰੂ ਦਾ ਹੱਥ ਪਿੱਠ 'ਤੇ ਫਿਰ ਜਾਏ ਨਾ ਤਾਂ ਮੈਂ ਉਹ ਪੈਂਡਾ 2 ਪਹਿਰਾਂ ਵਿੱਚ ਕਰ ਲਵਾਂ। ਤੀਸਰੇ ਕੋਲ ਭਾਈ ਮਈਆ ਜੀ ਬੈਠੇ ਹੋਏ ਸਨ। ਭਾਈ ਮਈਆ ਜੀ ਕਹਿਣ ਲੱਗੇ, ਕਿਵੇਂ ਕਰੀ ਭਾਈ ਲਾਲ, ਜੇ ਗੁਰੂ ਦੀ ਸਾਡੇ ਵੱਲ ਰਹਿਮਤ ਰਵੇ ਤਾਂ ਉਹ ਪੈਂਡਾ ਮੈਂ 1 ਪਹਿਰ 'ਚ ਕਰ ਲਵਾਂ। ਅਤੇ ਚੌਥਾ ਬੈਠਿਆ ਸੀ ਭਾਈ ਜੋ ਸਾਡੇ ਇਤਿਹਾਸ ਵਿੱਚ ਨਿਹਾਲਾ ਕਰਕੇ ਜਾਣਿਆ ਜਾਂਦਾ, ਜਿਨ੍ਹਾਂ ਦੇ ਬੋਲ ਬੜੇ ਪ੍ਰਸਿੱਧ ਹਨ ਸਾਡੇ ਇਤਿਹਾਸ ਵਿੱਚ। ਭਾਈ ਨਿਹਾਲਾ ਜੀ ਕਹਿਣ ਲੱਗੇ, ਮਾਫ ਕਰੀ ਮੈਂ ਉਹ ਪੈਂਡਾ 1 ਖਿਲ ਵਿੱਚ ਕਰ ਸਕਦਾ ਹਾਂ। ਪਰ ਕੋਲ ਹੀ ਬੈਠੇ ਸਨ ਭਾਈ ਗੁਰਦਾਸ ਜੀ, ਕਹਿਣ ਲੱਗੇ ਭਾਈ ਸਿੱਖੋ ਅਤੇ ਪੰਡਿਤ ਜੀ, ਇਹ ਪੈਂਡਾ ਸਾਡੇ ਲਈ ਹੈ ਹੀ ਨਹੀਂ ਹੈ, ਇਹ ਪੰਡਤਾ ਤੇਰੇ ਲਈ ਪੈਂਡਾ ਹੈ, ਸਿੱਖਾਂ ਲਈ ਇਹ ਪੈਂਡਾ ਨਹੀਂ ਹੈ। ਜੈ ਪੈਂਡੇ ਲੂਟੀ ਪਨਹਾਰੀ ਤੈਂ ਪੈਂਡਾ ਸੰਤਨ ਦੂਰਾਰੀ, ਇਹ ਪੈਂਡਾ ਹੋਰਾਂ ਲਈ ਹੈ, ਸਿੱਖ ਲਈ ਨਹੀਂ ਹੈ। ਇਸ ਲਈ ਮੈਂ ਆਪ ਨੂੰ ਆਖਰੀ ਬਾਤ ਕਲਗੀ ਪਿਤਾ ਨੇ ਜੋ ਕਹੀ ਸਾਨੂੰ, ਇਸ ਲਈ ਮੈਂ ਹੱਥ ਜੋੜ ਕੇ ਕਈ ਵਾਰੀ ਆਖਿਆ ਗ੍ਰੰਥੀ ਨੂੰ, ਰਾਗੀ ਨੂੰ, ਅਰਦਾਸੀਏ ਨੂੰ, ਪ੍ਰਚਾਰਕ ਨੂੰ, ਬੋਲਣ ਵਾਲੇ ਨੂੰ, ਇਹ ਨਾ ਕਦੀ ਕਿਹਾ ਕਰ ਅਰਦਾਸ ਅੰਦਰ ਕਿ ਆਤਮਾ ਨੂੰ ਸ਼ਾਂਤੀ ਦੇ। ਸਿੱਖ ਵਿੱਚ ਜੋ ਸਿੱਖ ਬਣ ਗਿਆ ਹੈ ਅਤੇ ਉਹ ਸਿੱਖ ਵਿੱਚ ਰਿਹਾ ਹੈ, ਧਰਮ ਵਿੱਚ ਰਿਹਾ ਹੈ, ਉਸਦੀ ਆਤਮਾ ਸ਼ਾਂਤ ਹੈ। ਮੈਂ ਤੁਹਾਨੂੰ ਮਹਾਰਾਜ ਦੀ ਸਾਖੀ ਸੁਣਾਉਣ ਲੱਗਾ ਕਲਗੀ ਪਿਤਾ ਦੀ, ਕਿਉਂਕਿ ਹਮੇਸ਼ਾ ਐਸਾ ਹੁੰਦਾ ਹੈ ਆਤਮਿਕ ਸ਼ਾਂਤੀ ਲਈ, ਆਤਮਿਕ ਸ਼ਾਂਤੀ ਲਈ, ਆਤਮਿਕ ਸ਼ਾਂਤੀ ਲਈ। ਜਾਂ ਇੱਕ ਹੋਰ ਪਹਿਲਾ ਰਿਵਾਜ਼ ਇੱਥੇ ਤਾਂ ਘੱਟ ਹੈ, ਹਿੰਦੁਸਤਾਨ ਬੜਾ ਹੈ ਕਿ ਕਾਰਡ ਛਪਦੇ ਨੇ ਜਿਸ ਵੇਲੇ ਤਾਂ ਉੱਤੇ ਮੂਰਖ ਅਸੀਂ ਲੋਕ ਲਿਖ ਦਿੰਦੇ ਹਾਂ ਅੰਤਮ ਅਰਦਾਸ, कैसा कोई पागलपन किसी ने शुरू किया, मेरे देखदिया देखदिया शुरू होया, तुहाडे देखदिया देखदिया शुरू होया, अंतम अरदास की होई, अपने मैं बाप नू, अपनी माँ नू, अपने भरा नू, मैं जब तक हाँ अरदास कर रहा हाँ कि प्रभु इसनू चरणा विच निवास बख्शी, अंतम अरदास की होई। अते गुरु गोबिंद सिंह जी महाराज वेरे लिखी साखी है, पुस्तक बड़ी प्रसिद्ध है, लिखी हुई ये पुस्तक बाबा नथमल ने, ते नथमल ओ है जो गुरु हरगोबिंदा टाडी है, उम्र इसकी बड़ी वड्डी है, कलगीधर पातशाह दे नाल रहा है, नथमल दियां वारां साडे टाडी गाया करदे सन, हुण भी वो वारां प्रसिद्ध ने, जिन्हां चों एक बड़ी प्रसिद्ध वार है, जिस वेले आप तख्त ते बैठे सन गुरु हरगोबिंद पिता, ते नथमल ने एक वार गाई सी अब्दुल्ला ते नथमल ने, जिहदियां मेरा ख्याल है पौड़ियां हर एक सिख नूं याद ने, जिहड़ी ओ वार उस वेले दोनों ने रल के गाई सी, दो तलवारी बद्धियां, एक मीरी दी एक पीर दी, एक हिम्मत दी एक राज दी, एक राखी करे तगीर दी, हिम्मत बावा कोटगढ़ दरवाजा बलख बखीर दी, पग तेरी की जहांगीर दी, ये उन्होंने वार इस सुरे च गाई सी, ये नथ मल साड़ी खुशकिस्मती नूं उस दिन उथे सी जब गुरु गोबिंद सिंह जी महाराज ज्योति ज्योत समाए नदेड़ साहिब। इसने फिर किताब लिखी है, किताब का नाम है अमरनामा, कि जो गुरु अंत ले ले बोलिया है ये सिख नूं हर सूरत पढ़ना सुनना मनना चाहिए है। उस विच उन्होंने एक बचन किया, गुरु गोबिंद सिंह जी महाराज सानू समझा रहे हैं, आप ज्योति ज्योत समान वेले कि एक बारी मेरे सामने एक बेटा मूँह मुरझाया आया, अते उसके मूँह से बड़ी मायूसी सी। महाराज ने आख्या इतना मायूस क्यों है, कहने लगे इस तरह होया कि मेरा पिता मंजे से ब्याई गुजर गया है, तो जड़ा पिंड है ना जेडे पिंड के पुरोहित ब्राह्मण ने कहते हैं बड़ा जुल्म हो गया जी, बड़ा जुल्म हो गया, तू ना दीवा न बत्ती ये मंजे से गुजर गया। उस वेले पिता ने जो बचन कहे ने, मैं थानू जो अमरनामे ठीक फारसी च लिखे हुए ने कलगीधर दे बचन, ताकि सिख का विश्वास इतना दृढ़ हो जाए, जो गुरु गोबिंद सिंह सानू दृढ़ कराना चाहते सन। गुरु गोबिंद सिंह कहन लगे, बोले हम चमन, मैं उस बंदे नू जानदा हाँ, हम चमन उस बंदे नू मैं जिंदगी विच देखिया है जिसका तू जिक्र कर रहा है, हम चमन मस्कीन गरीब, वो बंदा सारी जिंदगी निम्रता विच रहा है, हंकार उसके नेड़े भी आया, हम चमन मस्कीन गरीब मकुन फिकर आ, पुत्रा जरा फिकर ना कर, गश्त जन्नत नसीब, जेड़ा सारी जिंदगी निम्रता विच रहा है बेटा जरा फिकर ना कर, वो सीधा वाहिगुरु के चरणों च बैठा होया है। बस ये है सानू विश्वास जो पिता सानू दे गए हैं, अते ये विश्वास है सुहिला, इसने हुक्म किया सन ने कि रात में रोज सौन वेले सुहिले का पाठ हो जाए, तो फिर मर्यादा अनुसार जिस वेले किसी नूं चिखा ते धरिए उस वेले जिने सी सुहिले का पाठ करते हाँ, ये किसी नूं दोनों का रिश्ता याद रवे, ये गुरु नानक साहेब गुरु अंगद कहते सन, फिर जिंदगी अंदर उस नूं मौत का कदी पै आ नहीं सकता, क्योंकि त्रास मौत का वड्डा है, मौत वड्डी नहीं है। इस करके सुहेला आपने सानू दिता, असा फिर एक शब्द कढ़ लिया आसानी करके कि मौत एक लंबी नींद है, नींद एक छोटी मौत है, मौत एक लंबी नींद है, नींद एक छोटी मौत है, जे नींद ना आवे तो बड़े तड़पने हाँ, तो जे मौत आ जाए फिर इतना तड़पना क्यों है, क्योंकि सुहेला नहीं है। सुहेले के अंदर सानू समझा गए हैं कि नींद किसनू नहीं आउंदी, ये हम सुहेले का पाठ ध्यान नाल करिया जी, किसनू नींद नहीं आउंदी, रोज़ तुसी पुछदे हो अपने दोस्तां भरावां नींद नहीं आउंदी, तो सुहेले के अर्थ करदे आ पाठ करदे आ पता लग जाएगा नींद क्यों नहीं आउंदी। नींद इस करके नहीं आउंदी, मैं किसी का देना है किसी को लेना है, किसी का दिल दुखाया है किसी ने, मेरा दिल दुखाया है, मेरे अंदर ਕਿਸੇ ਦੀ ਹੋਣ ਨੂੰ ਮੈਂ ਠੇਸ ਮਾਰੀ ਹੈ, ਕਿਸੇ ਨੇ ਮੇਰੀ ਹੋਣ ਨੂੰ ਠੇਸ ਮਾਰ ਦਿੱਤੀ ਹੈ। ਅੰਦਰ ਜੋ ਕੰਡਾ ਹੈ ਨਾ, ਇਹ ਮੈਨੂੰ ਸੌਣ ਨਹੀਂ ਦਿੰਦਾ। ਅਤੇ ਜੇ ਮੇਰੀ ਦ੍ਰਿਸ਼ਟੀ ਵਿਸ਼ਾਲ ਹੋ ਗਈ ਗਗਨ ਮੇ ਥਾਲ ਵਾਲੀ, ਤਾਂ ਫਿਰ ਆਪਣੇ ਆਪ ਨੀਂਦ ਆ ਜਾਏਗੀ। ਬਸ ਇਹੀ ਹੈ, ਆਪ ਸਾਨੂੰ ਸਮਝਾ ਕੇ ਚਲੇ ਗਏ ਤਾਂ ਕਿ ਜਿਸ ਨੇ ਜ਼ਿੰਦਗੀ ਅੰਦਰ ਸਹਿਜ ਦੀ ਕੱਟੀ ਹੈ, ਉਸਨੂੰ ਫਿਰ ਜ਼ਿੰਦਗੀ ਅੰਦਰ ਸਦਾ ਹੀ ਇਹ ਖਿਆਲ ਰਹੇਗਾ ਕਿ ਆ ਸੁਭਾਗੀ ਨੀਂਦੜੀਏ। ਜੇ ਨੀਂਦ ਨੂੰ ਸੁਭਾਗੀ ਕਵੇਗਾ ਤਾਂ ਆਈ ਹੋਈ ਮੌਤ ਨੂੰ ਵੀ ਕਦੀ ਉਹ ਨਿੰਦੇਗਾ ਨਹੀਂ। ਇਸ ਕਰਕੇ ਸਾਡੇ ਅੰਦਰ ਜਿਹੜੇ ਪੁਰਾਣੇ ਲੋਕ ਸਨ ਕਹਿੰਦੇ ਸਨ, ਕਦੀ ਨਾ ਆਖਿਆ ਕਰੋ ਮਰ ਗਿਆ ਹੈ, ਅਸੀਂ ਕਹਿੰਦੇ ਹਾਂ ਚੜ੍ਹਾਈ ਕਰ ਗਿਆ ਹੈ, ਅਕਾਲ ਚਲਾਣਾ ਕਰ ਗਿਆ ਹੈ। ਅਸੀਂ ਵੀ ਗੁਰੂ ਦੇ ਦਰਬਾਰੇ ਵਿੱਚ ਜਾ ਰਹੇ ਹਾਂ। ਇਹ ਸਾਨੂੰ ਪਿਤਾ ਆਪ ਸਮਝਾ ਕੇ ਚਲੇ ਗਏ। ਉਂਝ ਆਸਾਨੀ ਨਾਲ ਜੇ ਸਮਝਣਾ ਹੋਵੇ ਤਾਂ ਫਿਰ ਆਪ ਹੀ ਪਿਤਾ ਨੇ ਸਮਝਾਇਆ। ਕੋਈ ਦੌੜਦਾ ਹੋਵੇ ਤਾਂ ਚੱਲਣ ਲੱਗ ਪਵੇ, ਬੜਾ ਆਰਾਮ ਹੈ। ਜੇ ਕੋਈ ਤੁਰਦਾ ਹੋਵੇ ਖੜ੍ਹਾ ਹੋ ਜਾਏ, ਬੜਾ ਸੁੱਖ ਹੈ। ਜੇ ਖੜ੍ਹਾ ਹੋਵੇ ਬੈਠ ਜਾਏ, ਬੜਾ ਆਨੰਦ ਹੈ। ਜੇ ਬੈਠਾ ਹੋਵੇ ਲੇਟ ਜਾਏ, ਬੜਾ ਸਵਾਦ ਹੈ। ਜੇ ਲੇਟਿਆ ਹੋਵੇ ਤਾਂ ਸੌਂ ਜਾਏ, ਬੜਾ ਇਹਦੇ ਵਿੱਚ ਹੋਰ ਸਵਾਦ ਹੈ। ਅਤੇ ਜੇ ਸੁੱਤਾ ਹੋਇਆ ਇਨਸਾਨ ਚੰਗਾ ਹੈ, ਅਤੇ ਜੇ ਉਸ ਵਾਹਿਗੁਰੂ ਵੱਲੋਂ ਕਦੀ ਐਸਾ ਸੱਦਾ ਆ ਜਾਏ ਮੈਨੂੰ ਸੰਸਾਰ ਤੋਂ ਲੈ ਜਾਏ, ਇਹ ਵੀ ਸਮਝੋ ਇੱਕ ਸੰਸਾਰ ਅੰਦਰ ਸਭ ਤੋਂ ਵੱਡਾ ਆਰਾਮ ਹੈ। ਪਰ ਨੀਂਦ ਉਸਨੂੰ ਆਵੇਗੀ, ਮੌਤ ਵੀ ਉਸੇ ਨੂੰ ਆਏਗੀ। ਨੀਂਦ ਨਹੀਂ ਆਵੇਗੀ ਜੇ ਬਹੁਤਾ ਥੱਕ ਗਿਆ ਹੈ, ਨੀਂਦ ਨਹੀਂ ਆਵੇਗੀ ਜੇ ਇਸਨੇ ਕਦੀ ਕੋਈ ਕੰਮ ਨਹੀਂ ਕੀਤਾ। ਨਾ ਵਿਹਲੜ ਨੂੰ ਨੀਂਦ ਹੈ ਅਤੇ ਨਾ ਕਿਸੇ ਬਹੁਤਾ ਕੰਮ ਕਰਨ ਵਾਲੇ ਨੂੰ ਨੀਂਦ ਹੈ, ਨਾ ਥਕੇਵੇ 'ਚ ਨੀਂਦ ਹੈ, ਨਾ ਆਲਸੀ ਨੂੰ ਨੀਂਦ ਹੈ। ਇਸ ਲਈ ਸਿੱਖ ਨੇ ਕਦੀ ਮੌਤ ਨੂੰ ਮਾੜਾ ਨਹੀਂ ਕਿਹਾ। ਨਾ ਸਿੱਖ ਆਲਸੀ ਹੈ, ਨਾ ਸਿੱਖ ਵਿਹਲੜ ਹੈ, ਨਾ ਸਿੱਖ ਕਦੀ ਥੱਕਿਆ ਹੈ। ਸਿੱਖ ਤਾਂ ਸਹਿਜ ਵਿੱਚ ਵਿਚਰ ਰਿਹਾ ਹੈ। ਇਸ ਕਰਕੇ ਸਾਨੂੰ ਇਹ ਰਿਸ਼ਤੇ ਯਾਦ ਰਹਿਣ। ਬਾਕੀ ਸੱਟ ਬੜੀ ਵੱਡੀ ਹੁੰਦੀ ਹੈ, ਇਹ ਕੋਈ ਵਿਰਲਾ ਹੈ। ਬਾਣੀ ਅੰਦਰ ਬਾਣੀ ਪੜ੍ਹ ਕੇ ਉੱਤੇ ਤਰੌਂਕਾ ਜਿਸ ਵੇਲੇ ਬਾਣੀ ਦਾ ਹੁੰਦਾ ਫਿਰ ਸ਼ਾਂਤੀ ਮਿਲਦੀ ਹੈ। ਸਾਨੂੰ ਆਪਣੇ ਆਪ ਮਹਿਸੂਸ ਹੁੰਦਾ ਕਿ ਤੇਰੇ ਹੁਕਮ ਨੂੰ ਮੰਨ ਕੇ ਸਾਨੂੰ ਜਿਵੇਂ ਗਿਆਨੀ ਜੀ ਨੇ ਕਿਹਾ, ਘਰ ਅੰਦਰ ਬੱਚੇ ਦਾ ਜਾਣਾ, ਬੱਚੇ ਦਾ ਖੇਡਣਾ ਹਮੇਸ਼ਾ ਸਾਨੂੰ ਖਿਆਲ ਯਾਦ ਆਉਂਦੀ ਰਹਿੰਦੀ ਹੈ। ਪਰ ਜਿਸ ਵੇਲੇ ਗੁਰੂ ਨਾਨਕ ਦਾ ਬਚਨ ਸੁਣਦੇ ਹਾਂ ਸ਼ਾਂਤੀ ਮਿਲ ਜਾਂਦੀ ਹੈ। ਕਹਿੰਦੇ ਨੇ ਮੈਨੂੰ ਉਹ ਅੱਛਾ ਲੱਗਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨੌ ਲੈਣ ਔਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ। ਗੁਰੂ ਨਾਨਕ ਉਸ ਤੋਂ ਕੁਰਬਾਨ ਹੈ ਜੇ ਕੋਈ ਸਾਕਾ ਵਰਤ ਜਾਏ, ਉਸ ਵੇਲੇ ਟਿੱਕੇ ਰਵੇ। ਇਹ ਸਾਰਾ ਖਾਨਦਾਨ ਮੈਂ ਆਪ ਜਾਣਨਾ, ਉਹਨਾਂ ਦੀ ਬੇਟੀ ਭੈਣ ਪਵਿੱਤਰ ਕੌਰ ਜੀ ਨੂੰ, ਉਹਨਾਂ ਦੇ ਬੱਚੇ ਸਰ ਹਰਪ੍ਰੀਤ ਸਿੰਘ ਜੀ ਨੂੰ ਅਤੇ ਸਰ ਈਸ਼ਰ ਸਿੰਘ ਜੀ ਨਾਲ ਵੀ ਮੇਰਾ ਬਹੁਤ ਸੰਬੰਧ ਰਿਹਾ ਹੈ, ਸਾਡੇ ਸਾਰੇ ਪੰਜਾਬ ਦਾ ਰਿਹਾ। ਇਹ ਹੀ ਮੇਰੀ ਅੰਦਰਲੀ ਅਰਦਾਸ ਹੈ, ਸਭ ਦੀ ਇਹ ਅਰਦਾਸ ਹੈ ਕਿ ਪਾਣੀ ਵਿੱਚ ਰੱਖੀ ਹੁਕਮ ਤੂੰ ਵਰਤਾਇਆ ਹੈ, ਬੇਟੇ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।